Alhamdulillah. Alhamdulillah nahmaduhu wa nasta'inuhu wa nastaghfiruhu wa nu'minu bihi wa natawakkalu alayh. Fa na'udhu billahi minash shaitanir rajim. Bismillahir Rahmanir Rahim. Wat-teen waz-zaytun wa tur sinin wa hadhal baladil amin. لقد خلقنا الإنسان في أحسن تقويم ثم رددناه أسفل سافلين إلا الذين آمنوا وعملوا الصالحات فلهم أجر غير ممنون فما يكذبك بعد بالدين أليس الله بأحكم الحاكمين. سورة تین ہے. سورة تین جڑی ہے اے مرحلہ اتمام حجت دی سورت ہے. نبی دی دعوت جڑے مختلف مراحل پیش آتے ہیں انہوں کا ذکر اسی پچھلے درساں بھی کرتے رہے ہیں. وہ بنیادی طور پہ چار مرحلے ہوں دے نے. پہلا مرحلہ جڑا ہے وہ انذار دا مرحلہ ہے, یعنی کہ جدوں کسی نبی نو یا رسول نو اللہ تعالیٰ لو پیغام نازل ہوندے نے, انہوں نبی بنایا جاندہ ہے اللہ تعالیٰ دا پیغام, یعنی اس تک پہنچ دیا اور انہوں دسے جاندے کہ تسی اللہ لو ایک اس قوم تے نبی یا رسول بناتے گئے ہو, تو پھر انہوں کی ذمہ داری جڑی ہوں وہ یہ کہ اس قوم نو انذار کرن. انذار تو مراد ہے کہ خبردار کرن, اس قوم نو دسن کہ بھئی تسی جڑا ہے اگر اے برائیاں جڑیاں تہاڈے وچ پائیں جاندیاں نے انہاں نو اگر چھڈ دیو گے تو تہاڈا اچھا انجام ہوئے گا, اگر نہیں چھڈو گے تو پھر تہاڈا برا انجام ہوئے گا. اچھے اور برے انجام تو ظاہر ہے کہ مراد ہے کہ جدوں تسی مر جاؤ گے اور پھر خدا دے حضور پیش ہوو گے تو انہاں برائیاں دے نتیجے تسی یعنی جہنم دی سزا پاؤ گے, اور اگر انہاں نو چھڈ دیو گے توبہ کرو گے اور اللہ دی گل نو من لو گے اودے احکام جڑے نازل ہوندے نے اودے تے عمل کرو گے تے پھر تھوڑا اچھا انجام ہوئے گا, یعنی اللہ تعالیٰ تانوں ابدی جنت دے گا. بنیادی طور تے اے نبی دی دعوت ہوندی ہے, انہوں ہی انذار کہنے, انہیں خبردار کرنا. انذار تو مراد ہے خبردار کرنا, اچھی طرح جھنجھوڑ دینا. پہلا مرحلہ جڑا نبی اور رسول کی دعوت ہے وہ انذار دا مرحلہ ہے. دوسرا مرحلہ جڑا ہے وہ انذار عام دا مرحلہ ہے, جہدے نبی اپنی گل جڑی ہے قوم نو کھلے عام دستے ہیں, انہوں دیاں محفلوں دے وچ بھی جا کے انہوں دے کلے کلے بندے نو بھی سمجھاندے ہیں, انہوں دے سرداراں نو بھی مل کے سمجھاندے ہیں, انہوں دی مختلف مجالس جڑیاں نے انہوں بھی جا کے سمجھاندے ہیں, یعنی ہر اعتبار نال کوئی جگہ نہیں پھر نبی چھڑدا اس قوم میں جتھے وہ گل جڑی اللہ نے وہ نازل کیتی ہوندی ہے انہوں نو پہنچا نہیں دیندا, یعنی کہ ہر اعتبار ڈنکے دی چوٹ تے پھر وہ گل نبی جڑے وہ کردا. نبی اور رسول چ تھوڑا جا فرق ہے, تے اسی جڑے اے بیان کر رہے ہیں اے رسول دی دعوت دے مرحلے نے بنیادی طور تے. دوسرا مرحلہ یعنی کہ انذار عمد ہویا, تے تیسرا مرحلہ جڑا ہے وہ پھر اتمام حجت دا ہوندا. اتمام حجت دا مرحلہ اے وے کہ جدے وچ نبی والوں دلائل جڑے نے وہ مکمل ہو جاندے نے اور خبردار کرتا جاندے کہ بھئی حجت ہر اعتبار نال تمام ہو گئی ہے, مکمل ہو گئی ہے. جڑی دلیل آنی سی نا تہاڈے کول اللہ تعالیٰ نے سمجھانا سی کہ دیکھو تہاڈی غلطی دی ہے دلیل ہے, ہن تہانوں لازمن من لینا چاہیے کہ تسی ایک ناحق گل تے کھڑے ہو, باطل تے کھڑے ہو, تہاڈے کول کوئی دلیل نہیں کہ جس دی بنا تے تسی کہہ سکو کہ اسی صحیح ہاں. تہاڈا غلط ہونا اتنا واضح کرتا گیا ہے کہ ہن ادے کسے قسم دا کوئی شک نہیں رہا, کوئی گنجائش نہیں رہی, تے اے تہانوں اس تو بعد آ جانا چاہیے. یہ اتمام حجت کہنا, یعنی حجت نو تمام کرن دا مرحلہ. یہ جڑیاں صورتاں اسی پڑھ رہے ہیں یہ اتمام حجت دیاں صورتاں شروع ہوئی ہیں سورہ تین تو. سورہ تین تو لے کے نا تے جڑیاں اگے چلدیاں نے صورتاں قریش تک, سورہ تین تو لے کے قریش تک دی جڑی صورتاں نے یہ مرحلہ اتمام حجت دیاں صورتاں نے. تو اس تو بعد پھر اگے جڑا چوتھا مرحلہ ہوئے گا وہ ہجرت و برات دا مرحلہ ہے. تو اس تو بعد یعنی کہ قریش تو بعد جڑیاں اگلیاں صورتاں نے الماؤن تو اخلاص تک دیاں وہ ہجرت و برات دیاں صورتاں نے. تو آخری دو صورتاں جڑیاں نے جنہوں نے اسی معوضہ تین کہنے ہیں وہ خاتمے دیاں صورتاں نے. یہ تفصیل ہے, ہن اسی یہ مطالعہ شروع کرنے ہیں. فرمایا و تین و زیتون, کہ گواہی دیندا تین دا پہاڑ تے زیتون دا پہاڑ, و تور سینین تے تور سینا یہ بھی ایک پہاڑ ہے ظاہر ہے تے یہ بھی گواہی دیندا. وہاد البلد الامین اور اے مامون شہر, اے امن والا شہر جڑا ہے یہ بھی گواہی دیندا. کس گل دی گواہی دیندا؟ لقد خلقنا الانسان فی احسن تقویم, کہ اسی انسان نو او دی غایت دے اعتبار نال او دے انجام دے اعتبار نال بہترین ساخت تے پیدا کیتا ہے. یہ ہن تفصیل اس طرح کہ اللہ تعالیٰ نے گواہی دے طور تے تین دا پہاڑ تے زیتون دا پہاڑ جڑا ہے انہاں دونوں دا ذکر کیتا ہے, ਅਤੇ ਇਹਨਾਂ ਪਹਾੜਾਂ ਦਾ ਜ਼ਿਕਰ ਕਰਨ ਵਿੱਚ ਪੇਸ਼ ਨਜ਼ਰ ਕੀ ਸੀ? ਉਹ ਵਾਕਿਆਤ ਜਿਹੜੇ ਇਹਨਾਂ ਪਹਾੜਾਂ ਨਾਲ ਮਨਸੂਬ ਸਨ ਜਾਂ ਇਹਨਾਂ ਪਹਾੜਾਂ 'ਤੇ ਹੋਏ ਨੇ ਵੱਡੇ ਵੱਡੇ ਵਾਕਿਆਤ, ਅਜ਼ੀਮ ਵਾਕਿਆ। ਤੀਨ ਦਾ ਪਹਾੜ ਹੋਵੇ ਕਿ ਜਿਸ ਪਹਾੜ ਦੇ ਕਰੀਬ ਕੌਮ ਨੂੰ ਆਬਾਦ ਸੀ, ਅਤੇ ਇਸੇ ਪਹਾੜ 'ਤੇ ਫੈਸਲਾ ਹੋਇਆ ਸੀ ਉਹਨਾਂ ਦੀ ਗਰਕਾਬੀ ਦਾ, ਯਾਨੀ ਕਿ ਜਦੋਂ ਕੌਮ ਨੂਹ ਨੇ ਨੂਹ ਅਲੈਹਿ ਸਲਾਮ ਦੀ ਗੱਲ ਨਹੀਂ ਮੰਨੀ, ਉਹਨਾਂ 'ਤੇ ਈਮਾਨ ਨਹੀਂ ਲਿਆਈ, ਅਤੇ ਫਿਰ ਇਹਨਾਂ ਦੀ ਗਰਕਾਬੀ ਦਾ ਫੈਸਲਾ ਕਰਤਾ ਗਿਆ। ਅਤੇ ਜੈਤੂਨ ਦਾ ਪਹਾੜ ਹੋਵੇ ਕਿ ਜਿੱਥੇ ਈਸਾ ਅਲੈਹਿ ਸਲਾਮ ਨੂੰ ਉਠਾ ਲਿਆ ਗਿਆ, ਔਰ ਯਹੂਦ ਜਿਹੜੇ ਸਨ ਉਹਨਾਂ ਨੂੰ ਇਮਾਮਤ ਤੋਂ ਮਾਜ਼ੂਲ ਕਰਤਾ ਗਿਆ, ਯਾਨੀ ਕਿ ਜਦੋਂ ਈਸਾ ਅਲੈਹਿ ਸਲਾਮ ਦਾ ਉਹਨਾਂ ਨੇ ਇਨਕਾਰ ਕੀਤਾ, ਅਤੇ ਫਿਰ ਯਹੂਦ ਨੂੰ ਦੁਨੀਆ ਦੀ ਇਮਾਮਤ ਜਿਹੜੀ ਦਿੱਤੀ ਗਈ ਸੀ ਉਸ ਇਮਾਮਤ ਤੋਂ ਮਾਜ਼ੂਲ ਕਰਤਾ ਗਿਆ, ਔਰ ਇਹ ਇਮਾਮਤ ਫਿਰ ਬਣੀ ਇਸਮਾਈਲ ਅਲ, ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜਦੋਂ ਬੇਸ਼ਤ ਹੋਈ ਉਦੋਂ ਫਿਰ ਉਹਨਾਂ ਨੂੰ ਇਹ ਇਮਾਮਤ ਦੇ ਦਿੱਤੀ ਗਈ ਸੀ। ਅਤੇ ਰਫੇ ਈਸਾ ਯਾਨੀ ਜੈਤੂਨ ਦੇ ਪਹਾੜ 'ਤੇ ਹੋਇਆ ਸੀ। ਇਸ ਪਹਾੜ ਦਾ ਜ਼ਿਕਰ ਇਸ ਹਵਾਲੇ ਨਾਲ ਕੀਤਾ ਹੈ ਕਿ ਅੱਲਾਹ ਦੇ ਦੋ ਫੈਸਲੇ ਨੇ, ਵੱਡੇ ਵੱਡੇ ਫੈਸਲੇ, ਯਾਨੀ ਕੌਮ ਨੂਹ ਦੀ ਗਰਕਾਬੀ ਦਾ ਫੈਸਲਾ, ਤੀਨ ਦਾ ਗਵਾਹ ਹੈ, ਯਾਨੀ ਤੀਨ ਪਹਾੜ ਦੀ ਗਵਾਹੀ ਜਿਹੜੀ ਹੈ ਉਹ ਇਸ ਵਾਲੇ ਨਾਲ ਕੀਤੀ ਗਈ ਹੈ, ਔਰ ਜ਼ੈਤੂਨ ਪਹਾੜ ਦੀ ਗਵਾਹੀ ਜਿਹੜੀ ਹੈ ਉਹ ਇਸ ਵਾਲੇ ਨਾਲ ਬਿਆਨ ਕੀਤੀ ਗਈ ਹੈ ਕਿ ਇੱਥੇ ਈਸਾ ਅਲੈਹਿ ਸਲਾਮ ਨੂੰ ਉਠਾ ਲਿਆ ਗਿਆ ਸੀ, ਯਾਨੀ ਯਹੂਦ ਦੀ ਗ੍ਰਿਫਤ ਉਹਨਾਂ ਨੂੰ ਬਚਾ ਲਿਆ ਗਿਆ। ਔਰ ਉਸ ਤੋਂ ਬਾਅਦ ਫਿਰ ਇਹ ਫੈਸਲਾ ਵੀ ਕਰਤਾ ਗਿਆ ਕਿ ਹੁਣ ਬਨੀ ਇਸਰਾਈਲ ਜਿਨ੍ਹਾਂ ਨੇ ਕਿ ਇਹਦਾ ਇਹਨਾਂ ਦਾ ਇਨਕਾਰ ਕੀਤਾ, ਯਹੂਦ ਔਰ ਬਨੀ ਇਸਰਾਈਲ ਜ਼ਾਹਿਰ ਹੈ ਕਿ ਇੱਕ ਦੂਜੇ ਨੂੰ ਬਿਆਨ ਕਰਦੇ ਨੇ, ਇੱਕੋ ਹੀ ਮਤਲਬ ਉਹੀ ਕੌਮ ਨੂੰ ਅਸੀਂ ਬਨੀ ਇਸਰਾਈਲ ਕਹਿੰਦੇ ਹਾਂ ਔਰ ਉਹਨਾਂ ਨੂੰ ਯਹੂਦ ਕਹਿੰਦੇ ਹਾਂ। ਇਹਨਾਂ ਨੇ ਜਦੋਂ ਇਨਕਾਰ ਕੀਤਾ ਈਸਾ ਅਲੈਹਿ ਸਲਾਮ ਦਾ, ਅਤੇ ਫਿਰ ਅੱਲਾਹ ਤਾਲਾ ਨੇ ਇਹਨਾਂ ਨੂੰ ਮਾਜ਼ੂਲ ਕਰਤਾ ਕਿ ਹੁਣ ਦੁਨੀਆ ਦੀ ਇਮਾਮਤ 'ਤੇ ਜਿਹੜੇ ਤੁਸੀਂ ਸਰਫਰਾਜ਼ ਕੀਤੇ ਗਏ ਸੋ ਔਰ 2000 ਸਾਲ ਤੋਂ ਚਲੇ ਆ ਰਹੇ ਸੋ, ਤੁਹਾਡੀ ਹੁਣ ਇਮਾਮਤ ਖਤਮ ਹੋ ਗਈ ਹੈ, ਉਸ ਜਗ੍ਹਾ 'ਤੇ ਫੈਸਲਾ ਹੋ ਚੁੱਕਿਆ ਸੀ। ਇਹਦਾ ਐਲਾਨ ਫਿਰ ਕੁਰਾਨ ਮਜੀਦ 'ਚ ਬਾਕਾਇਦਾ ਕੀਤਾ ਗਿਆ ਸੀ, ਫਰਮਾਇਆ ਵਾ ਤੂਰੇ ਸੀਨੀਨ, ਔਰ ਤੂਰੇ ਸੀਨਾ ਗਵਾਈ ਦਿੰਦਾ ਹੈ। ਤੂਰੇ ਸੀਨਾ ਜਿਹੜਾ ਹੈ ਇਹ ਪਹਾੜ ਹੋਵੇ ਜਿੱਥੇ ਮੂਸਾ ਅਲੈਹਿ ਸਲਾਮ ਨੂੰ ਤੌਰਾਤ ਦਿੱਤੀ ਗਈ ਸੀ, ਔਰ ਬਨੀ ਇਸਰਾਈਲ ਜਿਹੜੇ ਨੇ ਉਹਨਾਂ ਨੂੰ ਇਮਾਮਤ 'ਤੇ ਫਾਇਜ਼ ਕੀਤਾ ਗਿਆ ਸੀ, ਯਾਨੀ ਜਦੋਂ ਬਨੀ ਇਸਰਾਈਲ ਮੂਸਾ ਅਲੈਹਿ ਸਲਾਮ 'ਤੇ ਈਮਾਨ ਲਿਆਇਆ ਔਰ ਉਹਨਾਂ ਦੀ ਨੁਸਰਤ ਉਹਨਾਂ ਨੇ ਕੀਤੀ, ਅਤੇ ਫਿਰ ਅੱਲਾਹ ਤਾਲਾ ਨੇ ਇਹਨਾਂ ਨੂੰ ਦੁਨੀਆ ਦਾ ਇਮਾਮ ਬਣਾਇਆ, ਯਾਨੀ ਕਿ ਹੁਣ ਇਹ ਕੌਮ ਜਿਹੜੀ ਹੈ ਇਹ ਆਪਣੀ ਇਸਲਾਹ ਕਰਨ ਤੋਂ ਬਾਅਦ ਦੁਨੀਆ ਦੀ ਇਮਾਮਤ ਕਰੇਗੀ, ਦੁਨੀਆ ਦੀ ਰਹਿਨੁਮਾਈ ਕਰੇਗੀ। ਇਹਦਾ ਫੈਸਲਾ ਅੱਲਾਹ ਤਾਲਾ ਨੇ ਕੀਤਾ ਸੀ ਤੂਰੇ ਸੀਨਾ 'ਤੇ, ਯਾਨੀ ਬੜਾ ਵੱਡਾ ਫੈਸਲਾ ਜ਼ਾਹਿਰ ਹੋਇਆ। ਵਹਾਦ ਅਲ ਬਲਦ ਅਲ ਅਮੀਨ, ਔਰ ਇਹ ਜਿਹੜਾ ਮੱਕੇ ਦਾ ਸ਼ਹਿਰ ਹੈ, ਆ ਸ਼ਹਿਰ ਅਮੀਨ ਜਿਹੜਾ, ਯਾਨੀ ਅਮੀਨ ਇੱਥੇ ਮਾਮੂਨ ਦੇ ਮਾਨਿਆ 'ਚ, ਯਾਨੀ ਅਮਨ ਵਾਲਾ ਸ਼ਹਿਰ ਹੈ ਜਿੱਥੇ ਅਮਨ ਪਾਇਆ ਜਾਂਦਾ ਹੈ, ਇਹ ਜਿਹੜਾ ਸ਼ਹਿਰ ਇਹ ਵੀ ਗਵਾਈ ਦਿੰਦਾ। ਇਸ ਸ਼ਹਿਰ 'ਚ ਕੀ ਫੈਸਲਾ ਹੋਇਆ ਸੀ? ਇਸ ਸ਼ਹਿਰ 'ਚ ਇਹ ਫੈਸਲਾ ਸੀ, ਜਿਵੇਂ ਇਬਰਾਹੀਮ ਅਲੈਹਿ ਸਲਾਮ ਦੀਆਂ ਜਿਹੜੀਆਂ ਕੁਰਬਾਨੀਆਂ ਔਰ ਜਾਂਫਸ਼ਾਨੀਆਂ ਜਿਹੜੀਆਂ ਸਨ, ਅੱਲਾਹ ਤਾਲਾ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਕਿ ਆਪਣੇ ਤੁਸੀਂ ਔਲਾਦ ਦਾ ਇੱਕ ਹਿੱਸਾ ਜਿਹੜਾ, ਯਾਨੀ ਇਬਰਾਹੀਮ ਅਲੈਹਿ ਸਲਾਮ ਦੀਆਂ ਦੋ ਬੀਵੀਆਂ 'ਚੋਂ ਇੱਕ ਜਿਹੜੀ ਸੀ ਹਜ਼ਰਤ ਹਾਜਰਾ, ਉਹਨਾਂ ਨੇ ਇੱਥੇ ਆਬਾਦ ਕੀਤਾ ਸੀ, ਔਰ ਹਜ਼ਰਤ ਇਸਮਾਇਲ ਨੂੰ ਵੀ ਇੱਥੇ ਲੈ ਆਉਂਦਾ, ਔਰ ਫਿਰ ਬਾਕਾਇਦਾ ਅੱਲਾਹ ਤਾਲਾ ਦੀ ਇੱਕ ਸਕੀਮ ਸੀ ਜਿਹਦੇ ਮੁਤਾਬਕ ਜਿਹਦੇ ਮੁਤਾਬਕ ਇਬਰਾਹੀਮ ਅਲੈਹਿ ਸਲਾਮ ਨੇ ਇਹ ਸਾਰਾ ਇਕਦਾਮ ਕੀਤਾ ਸੀ। ਅਤੇ ਇਸ ਸ਼ਹਿਰ 'ਚ ਨਾ ਅੱਲਾਹ ਤਾਲਾ ਨੇ ਫਿਰ ਫੈਸਲਾ ਕੀਤਾ ਕਿ ਇਹਨਾਂ ਦੀ ਜਿਹੜੀ ਨਸਲ ਇਸਮਾਇਲ, ਹਜ਼ਰਤ ਇਸਮਾਇਲ ਤੋਂ ਜਿਹੜੀ ਨਸਲ ਅੱਗੇ ਚੱਲੇਗੀ ਉਹਨਾਂ ਨੂੰ ਦੁਨੀਆ ਦੀ ਇਮਾਮਤ 'ਤੇ ਸਰਫਰਾਜ਼ ਕੀਤਾ ਜਾਏਗਾ, ਔਰ ਫਿਰ ਕੀਤੀ ਗਈ। ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਆਏ ਅਤੇ ਉਹਨਾਂ ਦੀ ਫਿਰ ਦਾਵਤ ਦੇ ਨਤੀਜੇ ਜਦੋਂ ਕੁਰੈਸ਼ ਉਹਨਾਂ 'ਤੇ ਈਮਾਨ ਲੈ ਆਏ, ਬਿਲ ਆਖਰ ਈਮਾਨ ਲੈ, ਅਤੇ ਫਿਰ ਬਨੀ ਇਸਮਾਇਲ ਨੂੰ ਉਹ ਇਮਾਮਤ ਦੇ ਦਿੱਤੀ ਗਈ ਜਿਹੜੀ ਇਮਾਮਤ ਪਹਿਲਾਂ ਬਨੀ ਇਸਰਾਈਲ ਕੋਲ ਸੀ। ਅਤੇ ਇਹ ਚਾਰ ਜਗ੍ਹਾ ਦਾ ਜ਼ਿਕਰ ਕਰਕੇ ਅਤੇ ਇਹ ਦੱਸਿਆ ਗਿਆ ਕਿ ਤੀਨ ਔਰ ਜ਼ੈਤੂਨ ਇਹਦੇ ਗਵਾਹ ਨੇ ਕਿ ਅੱਲਾਹ ਤਾਲਾ ਨੇ ਰਸੂਲ ਦੇ ਸਾਥੀਆਂ ਨੇ ਜਦੋਂ ਉਹ ਰਸੂਲ ਦੀ ਕੌਮ ਨੇ ਜਦੋਂ ਉਹਦਾ ਇਨਕਾਰ ਕੀਤਾ ਅਤੇ ਫਿਰ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਉਹਨਾਂ 'ਤੇ ਅਜ਼ਾਬ ਦਾ ਫੈਸਲਾ ਕੀਤਾ। ਔਰ ਤੂਰੇ ਸੀਨੀਨ ਅਤੇ ਬਲਦ ਅਮੀਨ ਇਸ ਗੱਲ ਦੇ ਗਵਾਹ ਨੇ ਕਿ ਜਦੋਂ ਰਸੂਲ ਦੇ ਸਾਥੀਆਂ ਨੇ ਉਹਦੀ ਨੁਸਰਤ ਦਾ, ਰਸੂਲ ਦੀ ਨੁਸਰਤ ਦਾ ਇਰਾਦਾ ਕੀਤਾ ਅਤੇ ਫਿਰ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਉਹਨਾਂ ਨੂੰ ਸਰਫਰਾਜ਼ੀ ਦਿੱਤੀ ਔਰ ਉਹਨਾਂ ਨੂੰ ਇਮਾਮਤ, ਦੁਨੀਆ ਦੀ ਇਮਾਮਤ 'ਤੇ ਫਾਇਜ਼ ਕੀਤਾ, ਤੂਰੇ ਸੀਨੀਨ ਅਤੇ ਬਨੀ ਇਸਰਾਈਲ ਨੂੰ ਫਾਇਜ਼ ਕੀਤਾ ਔਰ ਬਲਦ ਅਮੀਨ ਅਤੇ ਬਨੀ ਇਸਮਾਈਲ ਨੂੰ ਫਾਇਜ਼ ਕੀਤਾ ਦੁਨੀਆ ਦੀ ਇਮਾਮਤ। ਅਤੇ ਇਸ ਹਵਾਲੇ ਨਾਲ ਇਹਨਾਂ ਚੌਵਾਂ ਜਗ੍ਹਾ ਦਾ ਜ਼ਿਕਰ ਆਇਆ। ਫਰਮਾਇਆ ਲਕਦ ਖਲਕਨ ਅਲ ਇਨਸਾਨ ਫੀ ਅਹਸਨ ਤਕਵੀਮ, ਇਹ ਜਿਹੜੇ ਵਾਕਿਆਤ ਨੇ ਸਾਰੇ ਇਹ ਦੱਸਦੇ ਨੇ ਕਿ ਅਸੀਂ ਇਨਸਾਨ ਨੂੰ ਗਾਇਦ ਦੇ ਇਤਬਾਰ ਨਾਲ, ਅੰਜਾਮ ਦੇ ਇਤਬਾਰ ਨਾਲ ਬਿਹਤਰੀਨ ਸਾਖਤ ਪੈਦਾ ਕੀਤਾ। ਯਾਨੀ ਕਿ ਅੰਜਾਮ ਕੀ, ਅੰਜਾਮ ਤੋਂ ਮੁਰਾਦ ਇਹ ਵੇ ਕਿ ਇਨਸਾਨ ਜਿਹੜਾ ਹੈ ਉਹਦੀ ਜ਼ਿੰਦਗੀ ਇੱਥੇ ਖਤਮ ਨਹੀਂ ਹੋ ਜਾਏਗੀ, ਜੋ ਇੱਥੇ ਅਮਲ ਕਰੇਗਾ ਉਹਦਾ ਬਾਕਾਇਦਾ ਹਿਸਾਬ ਖਤਮ ਹੋਣਾ ਹੈ। ਫਿਰ ਉਸ ਤੋਂ ਬਾਅਦ ਅੱਛਾ ਅੰਜਾਮ ਜਾਂ ਬੁਰਾ ਅੰਜਾਮ, ਇਹ ਉਹਨੂੰ ਭੁਗਤਣਾ ਪੈਣਾ। ਉਹਦਾ ਅੱਛਾ ਅੰਜਾਮ ਜਿਹੜਾ ਉਹ ਵੀ ਅਬਦੀ ਹੈ, ਅਤੇ ਜਿਹੜਾ ਬੁਰਾ ਅੰਜਾਮ ਹੈ ਉਹ ਵੀ ਅਬਦੀ ਹੈ, ਯਾਨੀ ਕਿ ਜਾਂ ਤਾਂ ਅਬਦੀ ਜੰਨਤ ਮਿਲੇਗੀ ਜਾਂ ਅਬਦੀ ਤੌਰ 'ਤੇ ਦੋਜ਼ਖ ਦੇ ਸਪੁਰਦ ਕਰਤਾ ਜਾਏਗਾ। ਅਤੇ ਇਹ ਅਗਰ ਉਹਦੀ ਗਾਇਤ ਹੈ, ਯਾਨੀ ਕਿ ਉਹਨੂੰ ਇਸ ਤਰ੍ਹਾਂ ਜਾਂਚਿਆ ਜਾਣਾ ਹੈ ਔਰ ਇਹਦੀ ਮੰਜ਼ਿਲ ਰੱਖੀ ਗਈ ਹੈ, ਅਤੇ ਫਿਰ ਉਹਦੀ ਸਾਖਤ ਵੀ ਬਿਹਤਰੀਨ ਬਣਾਈ ਹੈ। ਸਾਖਤ ਕਿਸ ਤਰ੍ਹਾਂ ਬਿਹਤਰੀਨ ਬਣਾਈ ਹੈ ਕਿ ਇਨਸਾਨ ਨੂੰ ਅੱਲਾ ਨੇ ਨੇਕੀ ਔਰ ਬਦੀ ਦਾ ਸ਼ਊਰ ਦਿੱਤਾ ਹੈ। ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਹੋਰ ਮੁਖਤਲਿਫ ਜਾਨਦਾਰ ਨੇ ਦੁਨੀਆ 'ਚ, ਅਸੀਂ ਮਤਲਬ ਜੰਗਲ ਦੇ ਜਾਨਵਰ ਦੇਖ ਲਓ ਜਾਂ ਹੋਰ ਹੈਵਾਨਾਤ ਜਿਹੜੇ ਅਸੀਂ ਦੇਖਦੇ ਹਾਂ, ਉਹਨਾਂ ਨੂੰ ਇਹ ਚੀਜ਼ ਦਾ ਸ਼ਊਰ ਹਾਸਲ ਨਹੀਂ। ਇਨਸਾਨ ਤੋਂ ਕਈ ਜਾਨਵਰ ਵੱਡਾ ਵਜੂਦ ਰੱਖਦੇ ਨੇ ਔਰ ਉਹਨਾਂ ਦੀ ਇੱਕ ਜ਼ਿੰਦਗੀ ਵੀ ਲੰਬੀ ਹੁੰਦੀ ਹੈ, ਲੇਕਿਨ ਨੇਕੀ ਬਦੀ ਦਾ ਸ਼ਊਰ ਜਿਹੜਾ ਉਹ ਨਹੀਂ ਪਾਇਆ ਜਾਂਦਾ ਮੁਖਤਲਿਫ ਜਾਨਦਾਰਾਂ 'ਚ, ਨਹੀਂ ਪਾਇਆ ਜਾਂਦਾ ਇਨਸਾਨ 'ਚ, ਪਾਇਆ ਜਾਂਦਾ ਕਿ ਇਹ ਨੇਕੀ ਹੈ, ਇਹ ਬਦੀ ਹੈ, ਇਹ ਅਦਲ ਹੈ, ਇਹ ਬੇਇਨਸਾਫੀ ਹੈ, ਇਹਨੂੰ ਅੱਛੀ ਤਰ੍ਹਾਂ ਜਾਣਦਾ, ਇਹ ਬੇਰਹਿਮੀ ਹੈ, ਇਹ ਰਹਿਮ ਹੈ, ਇਹ ਔਰ ਇਹ ਸ਼ਊਰ ਜ਼ਾਹਿਰ ਹੈ ਕਿ ਬਹੁਤ ਵੱਡਾ ਸ਼ਊਰ ਹੈ। ਜਦੋਂ ਇਹ ਸ਼ੌਰ ਇਨਸਾਨ ਨੂੰ ਦਿੱਤਾ ਗਿਆ ਔਰ ਉਹਨੂੰ ਇਰਾਦਾ ਦਿੱਤਾ ਗਿਆ, ਯਾਨੀ ਆਜ਼ਾਦੀ ਏ ਇਖਤਿਆਰ ਉਹ ਇਰਾਦਾ ਦਿੱਤੀ ਗਈ, ਇਹ ਉਹਦੀ ਸਾਖਤ ਹੈ। ਅਤੇ ਉਸ ਤੋਂ ਬਾਅਦ ਫਿਰ ਇਨਸਾਨ ਜਿਹੜਾ ਉਹਨੂੰ ਫਿਰ ਉਹਦਾ ਅੰਜਾਮ ਵੀ ਜ਼ਾਹਿਰ ਹੈ। ਜ਼ਰੂਰੀ ਹੈ ਕਿ ਫਿਰ ਇਹਦੀ ਇਸੇ ਜਿਹੜੀ ਸਾਖਤ ਦੀ ਬਣਾਈਏ ਇਹਦੀ ਸ਼ਾਨ ਦੇ ਮੁਤਾਬਕ ਅੰਜਾਮ ਹੋਵੇ। ਜਿਹੜਾ ਆਦਮੀ ਜ਼ਿੰਦਗੀ ਭਰ ਨੇਕੀ ਕਰਦਾ ਔਰ ਉਹਦੇ 'ਤੇ ਕਾਇਮ ਰਹਿੰਦਾ ਮੁਸ਼ਕਲ ਤੋਂ ਮੁਸ਼ਕਲ ਹਾਲਾਤ 'ਚ, ਅਤੇ ਫਿਰ ਚਾਹੀਦਾ ਕਿ ਉਹਨੂੰ ਅਬਦੀ ਇਨਾਮ ਮਿਲੇ, ਅਤੇ ਅੱਲਾ ਤਾਲਾ ਨੇ ਉਹਦਾ ਇੱਥੇ ਅਬਦੀ ਇਨਾਮ ਰੱਖਿਆ। ਅਤੇ ਜਿਹੜਾ ਆਦਮੀ ਇਸੇ ਨੇਕੀ ਬਦੀ ਦੇ ਸ਼ੋਅ ਨੂੰ ਰੱਖਦੇ ਹੋਏ ਆ, ਜਾਣ ਬੁੱਝ ਕੇ ਬਾਤਲ ਨੂੰ ਇਖਤਿਆਰ ਕਰਦਾ ਔਰ ਮੁਸਲਸਲ ਇਖਤਿਆਰ ਕਰਦਾ, ਤੰਬੀਹਾਤ ਦੇ ਬਾਵਜੂਦ ਬਾਤਲ 'ਤੇ ਕਾਇਮ ਰਹਿੰਦਾ, ਅਤੇ ਫਿਰ ਚਾਹੀਦਾ ਕਿ ਉਹਨੂੰ ਦੋਜ਼ਖ ਦੇ ਸਪੁਰਦ ਕਰਤਾ ਜਾਂ ਹਮੇਸ਼ਾ ਹਮੇਸ਼ ਦਾ ਬੁਰਾ ਅੰਜਾਮ ਜਿਹੜਾ ਉਹਨੂੰ ਭੁਗਤਣਾ ਪਵੇ। ਫਰਮਾਇਆ ਲਕਦ ਖਲਕ ਨਿਲ ਇਨਸਾਨ ਅਫੀ ਅਸਨ ਤਕਵੀਮ, ਇਨਸਾਨ ਨੂੰ ਆਪਣੀ ਗਾਇਤ ਦੇ ਇਤਬਾਰ ਨਾਲ ਬਿਹਤਰੀਨ ਸਾਖਤ 'ਤੇ ਪੈਦਾ ਕੀਤਾ, ਸੁਮ ਮਰਦਦ ਨਾ ਹੋ ਅਸਫਲ ਅਸਾਫਲੀਨ, ਫਿਰ ਅਸਾਂ ਉਹਨੂੰ ਲੌਟਾ ਦਿੱਤਾ, ਯਾਨੀ ਕਿ ਪਸਤੀ ਵੱਲ ਲੌਟਾ ਦਿੱਤਾ। ਇਸ ਹਾਲਤ 'ਚ ਕਿ ਉਹਨੇ ਖੁਦ ਪਸਤੋਂ ਨਾ ਪਸੰਦ ਕੀਤਾ, ਯਾਨੀ ਅੱਲਾਹ ਤਾਲਾ ਨੇ ਬਿਹਤਰੀਨ ਸਾਖਤ 'ਤੇ ਪੈਦਾ ਕਰਨ ਤੋਂ ਬਾਅਦ ਉਹਨੂੰ ਪਸਤੀ ਵੱਲ ਐਵੇਂ ਨਹੀਂ ਲੁਟਾਇਆ। ਅਗਰ ਉਹ ਪਸਤੀ ਨੂੰ ਪਸੰਦ ਕਰਦਾ ਅਤੇ ਅੱਲਾਹ ਤਾਲਾ ਫਿਰ ਉਹਨੂੰ ਉਹਦੇ 'ਤੇ ਜਬਰ ਕਰਕੇ ਉਹਨੂੰ ਬੁਲੰਦੀ 'ਤੇ ਫਾਇਜ਼ ਨਹੀਂ ਰੱਖਦੇ। ਅਗਰ ਉਹ ਪਸਤੀ ਨੂੰ ਅਪਣਾਉਂਦਾ, ਬੁਰਾਈ ਨੂੰ ਅਪਣਾਉਂਦਾ, ਅਤੇ ਫਿਰ ਅੱਲਾਹ ਤਾਲਾ ਨੂੰ ਉੱਧਰ ਜਾਣ ਦਿੰਦੇ ਨੇ। ਫਰਮਾਇਆ ਫਿਰ ਅਸੀਂ ਉਹਨੂੰ ਲੌਟਾ ਦਿੱਤਾ ਪਸਤੀ ਵੱਲ ਜਦੋਂ ਉਹਨੇ ਪਸਤੋਂ ਨਹੀਂ ਪਸੰਦ ਕੀਤਾ। ਇਲ ਲਜ਼ੀਨ ਆਮਨੂ ਵ ਆਮਿਲੁ ਸਾਲਿਹਾਤ ਫਲਹੁਮ ਅਜਰੁਨ ਗੈਰੁ ਮਮਨੂਨ, ਸਵਾਏ ਉਹਨਾਂ ਲੋਕਾਂ ਦੇ ਜਿਹੜੇ ਈਮਾਨ ਲਏ ਔਰ ਜਿਨ੍ਹਾਂ ਨੇ ਨੇਕ ਅਮਲ ਕੀਤੇ, ਉਹਨਾਂ ਵਾਸਤੇ ਦਾਇਮੀ ਅਜਰ ਹੋਏਗਾ, ਹਮੇਸ਼ਾ ਹਮੇਸ਼ ਦਾ ਅਜਰ ਹੋਏਗਾ, ਐਸਾ ਅਜਰ ਜਿਹੜਾ ਕਦੀ ਖਤਮ ਨਹੀਂ ਹੋਣਾ। ਯਾਨੀ ਜ਼ਾਹਿਰ ਹੈ ਕਿ ਜਦੋਂ ਬਿਹਤਰੀਨ ਸਾਖਤ ਪੈਦਾ ਕੀਤਾ, ਨੇਕੀ ਬਦੀ ਦਾ ਸ਼ਊਰ ਦਿੱਤਾ ਔਰ ਇਨਸਾਨ ਨੇ ਪੂਰੀ ਕੁਵਤ ਨਾਲ ਉਸ ਨੇਕੀ ਦੇ ਰਸਤੇ 'ਤੇ ਗਾਮਜ਼ਨ ਰਿਹਾ, ਬਦੀ ਤੋਂ ਬਚਦਾ ਰਿਹਾ, ਯਾਨੀ ਈਮਾਨ ਲਿਆਇਆ, ਨੇਕ ਅਮਲ ਕੀਤੇ, ਅਤੇ ਫਰਮਾਇਆ ਫਿਰ ਉਹਨੂੰ ਦਾਇਮੀ ਅਜਰ, ਹਮੇਸ਼ਾ ਹਮੇਸ਼ ਦਾ ਅਜਰ ਜਿਹੜਾ ਕਦੀ ਖਤਮ ਨਹੀਂ ਹੋਣਾ, ਉਹਦੇ ਵਾਸਤੇ ਉਹ ਅਜਰ ਉਹਨੂੰ ਮੌਤ ਤੋਂ ਬਾਅਦ ਅੱਲਾਹ ਤਾਲਾ ਨਸੀਬ ਫਰਮਾਣਗੇ। ਫਰਮਾਇਆ ਫਮਾ ਯੁ ਖਜ਼ਬੋ ਕਾ ਬਾਦੋ ਬਿਦੀਨ, ਐ ਰਸੂਲ ਇਸ ਗੱਲ ਤੋਂ ਬਾਅਦ ਤੁਹਾਨੂੰ ਕਿਹੜੀ ਚੀਜ਼ ਚੁੱਟ ਲਾਉਂਦੀ ਹੈ, ਯਾਨੀ ਕਿ ਕਿਹੜੀ ਤੁਹਾਨੂੰ ਚੁੱਟ ਲਾਉਂਦੀ ਹੈ ਕਿ ਰੋਜ਼ੇ ਜਜ਼ਾ ਉਹ ਸਜ਼ਾ ਦੇ ਬਾਰੇ ਕੋਈ ਦਲੀਲ ਹੈ ਜਿਹੜੀ ਝੁਟਲਾ ਸਕੇ ਕਿ ਇਹ ਗੱਲ ਗਲਤ ਹੈ? ਇੱਥੇ ਹੋ ਹੀ ਨਹੀਂ ਸਕਦਾ, ਇਹਦੀ ਗਲਤੀ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ। ਅਲੈ ਸੱਲਾ ਹੋਵੇ ਹਾਕਮ ਇਲ ਹਾਕਮੀਨ, ਕਿ ਅੱਲਾਹ ਤਾਲਾ ਸਭ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਜਿਹੜਾ ਕਿ ਫੈਸਲਾ ਕਰ ਦੇਗਾ, ਬਿਹਤਰੀਨ ਫੈਸਲਾ ਕਰਨ ਵਾਲਾ ਨਹੀਂ? ਹਾਕਮ ਤੁਹਾਡਾ ਫੈਸਲਾ ਕਰਨ ਵਾਲਾ, ਕਿ ਅੱਲਾਹ ਤਾਲਾ ਬਿਹਤਰੀਨ ਫੈਸਲਾ ਕਰਨ ਵਾਲਾ ਨਹੀਂ? ਯਕੀਨਨ ਹੈ ਵੇ। ਤਾਂ ਕਿ ਅੱਲਾਹ ਤਾਲਾ 'ਚ ਖੈਰ ਔਰ ਸ਼ਰ ਦਾ ਸ਼ਊਰ ਨਹੀਂ ਪਾਇਆ ਜਾਂਦਾ? ਜਿਹੜਾ ਇਨਸਾਨ ਨੂੰ ਅੱਲਾਹ ਤਾਲਾ ਨੇ ਦਿੱਤਾ ਉਹ ਖੁਦ ਖੁਦਾ 'ਚ ਨਹੀਂ, ਜ਼ਾਹਿਰ ਲਾਜ਼ਮਨ ਮੌਜੂਦ ਹੈ। ਅਗਰ ਖੁਦਾ ਖੈਰ ਔਰ ਸ਼ਰ 'ਚ ਫਰਕ ਕਰਨ ਵਾਲਾ ਹੈ, ਜ਼ਾਹਿਰ ਉਹ ਤਾਂ ਸਭ ਤੋਂ ਜ਼ਿਆਦਾ ਕਰਨ ਵਾਲਾ ਹੈ, ਅਤੇ ਫਿਰ ਔਰ ਫੈਸਲਾ ਵੀ ਬਿਹਤਰੀਨ ਕਰਨ ਵਾਲਾ ਹੈ, ਅਤੇ ਫਿਰ ਉਹ ਜ਼ਰੂਰ ਫੈਸਲਾ ਕਰੇਗਾ। ਇੱਥੇ ਸੂਰਤ ਖਤਮ ਹੋ ਜਾਂਦੀ ਹੈ, ਅਸੀਂ ਉਹਨਾਂ ਦਾ ਰਵਾਂ ਤਰਜਮਾ ਦੇਖ ਲੈਂਦੇ ਹਾਂ। ਫਰਮਾਇਆ ਵਤੀਨ ਵ ਜ਼ੈਤੂਨ, ਤੀਨ ਔਰ ਜ਼ੈਤੂਨ ਦੇ ਪਹਾੜ ਗਵਾਹੀ ਦਿੰਦੇ ਨੇ, ਵ ਤੂਰੇ ਸੀਨੀਨ ਔਰ ਤੂਰੇ ਸੀਨੀਨ ਗਵਾਹੀ ਦਿੰਦਾ ਹੈ, ਵ ਹਾਦਲ ਬਲਦ ਇਲ ਅਮੀਨ ਔਰ ਤੁਹਾਡਾ ਇਹ ਸ਼ਹਿਰ ਅਮੀਨ ਗਵਾਹੀ ਦਿੰਦਾ ਹੈ। ਲਖਦ ਖਲਕ ਨਲ ਇਨਸਾਨ ਅਫੀ ਅਸਨ ਤਕਵੀਮ, ਅੱਲਾਹ ਤਾਲਾ ਨੇ ਇਨਸਾਨ ਨੂੰ ਬਿਹਤਰੀਨ ਸਾਖਤ 'ਤੇ ਪੈਦਾ ਕੀਤਾ ਹੈ, ਸੁਮ ਮਰਦਦ ਨਾ ਹੋ ਅਸਫਲ ਅਸਾਫਲੀਨ, ਫਿਰ ਉਹਨੂੰ ਲੌਟਾ ਦਿੱਤਾ ਪਸਤੀ ਅਲ ਇਸ ਤਰ੍ਹਾਂ ਕਿ ਉਹਨੇ ਖੁਦ ਪਸਤੋਂ ਨਾ ਪਸੰਦ ਕੀਤਾ। ਇਲ ਲਜ਼ੀਨ ਆਮਨੂ ਵ ਆਮਿਲੁ ਸਾਲਿਹਾਤ ਫਲਹੁਮ ਅਜਰੁਨ ਗੈਰੁ ਮਮਨੂਨ, ਸਿਵਾਏ ਉਹਨਾਂ ਲੋਕਾਂ ਦੇ ਜਿਹੜੇ ਈਮਾਨ ਲਿਆਏ ਔਰ ਜਿਨ੍ਹਾਂ ਨੇ ਨੇਕ ਅਮਲ ਕੀਤੇ। ਫਲਹੁਮ ਅਜਰੁਨ ਗੈਰੁ ਮਮਨੂਨ, ਉਹਨਾਂ ਵਾਸਤੇ ਦਾਇਮੀ ਅਜਰ ਹੋਏਗਾ। ਫਮਾ ਯੁ ਕਜ਼ਬੁ ਕਾ ਬਾਦੁ ਬਿਦੀਨ, ਕਿਹੜੀ ਚੀਜ਼ ਚੁੱਟ ਲਾਉਂਦੀ ਹੈ ਤੁਹਾਨੂੰ ਰੋਜ਼ੇ ਜਜ਼ਾ ਸਜ਼ਾ ਦੇ ਬਾਰੇ ਇਸ ਤੋਂ ਬਾਅਦ? علیہ اللہ بے احکام الحاکمین، کہ یہ اللہ تعالیٰ بہترین فیصلہ کرنے والا نہیں؟ وآخر دعوانا الحمدللہ رب العالمین۔